ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨ ਹੈ ਪ੍ਰਤ ਪਾਲੇ ਸਦਾ ਧਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨ ਹੈ ਪ੍ਰਤ ਪਾਲੇ ਮੁਗਤ ਪਦਾਰਥ ਤਿਨ ਕੋ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਰਹਾਓ ਇਹ ਹਰ ਰੰਗ ਗੂੜਾ ਧਨ ਪਿਰ ਹੋਏ ਸ਼ਾਂਤ ਸੀਗਾਰ ਤਾਰੇ ਪ੍ਰਭ ਸੋਏ ਹਉ ਮੈਂ ਵਿੱਚ ਪ੍ਰਭ ਕੋਏ ਨਾ ਪਾਏ ਮੂਲੋਂ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੇ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਪਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਪਿਆਰ ਵਾਲੀ ਸਾਧ ਸੰਗਤ ਜੀ ਵਡਭਾਗੀ ਹੋ ਸਾਹਿਬਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਸਤਿਗੁਰਾਂ ਦੀਆਂ ਅਸੀਸਾਂ ਦੇ ਪਾਤਰ ਬਣਨ ਦੇ ਲਈ ਨਿਤਨੇਮ ਪ੍ਰੇਮ ਭਾਵਨਾ ਸਹਿਤ ਸ਼ਰਧਾ ਸਤਿਕਾਰ ਦੇ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹੋਏ ਅੰਮ੍ਰਿਤ ਬਚਨਾਂ ਦੇ ਉਪਦੇਸ਼ ਦੀ ਵਿਚਾਰ ਕਹਿਣ ਸੁਣਨ ਦੇ ਲਈ ਗੁਰੂ ਹਜ਼ੂਰ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਤੀਸਰੇ ਜਾਮੇ ਦੇ ਵਿੱਚ ਆਪ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਵਿੱਚੋਂ ਉਚਾਰਨ ਕੀਤੇ ਬਚਨਾਂ ਰਾਹੀਂ ਸਾਨੂੰ ਕਲਯੁਗੀ ਜੀਵਾਂ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਕਿਰਪਾਲਤਾ ਕਰਕੇ ਸਮਝਾ ਰਹੇ ਨੇ। ਜੀਵਨ ਦੇ ਅਸਲੀ ਮਕਸਦ ਨੂੰ ਦਰਸਾ ਕੇ ਗੁਰੂ ਦੀ ਦੱਸੀ ਜੀਵਨ ਜਾਚ ਤੇ ਤੁਰਨ ਦਾ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ ਪਿਆਰ ਸ਼ਰਧਾ ਸਤਿਕਾਰ ਸਹਿਤ ਹਜ਼ੂਰ ਦੇ ਚਰਨਾਂ ਤੇ ਨਮਸਕਾਰ ਕਰਦਿਆਂ ਨਤਮਸਤਕ ਹੁੰਦਿਆਂ ਉਚਾਰਨ ਕਰੋ ਜੀ ਸਤਨਾਮ।
ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੇ
तनासरी राग दे विच सतगुरु पातशाह जी तीसरे स्वरूप उच्चारण कर रहे ने, सदा तन अंतर नाम संभाले, सदा हमेशा ही दिन रात अठे पहर अंतर आत्मा दे विच अंतशकरण दे विच अपने मन दे विच परमात्मा नू संभालना करे, प्रभु दे नाम नू याद रखे। साहिब श्री गुरु ग्रंथ साहिब जी दे विच एक ओंकार तो लैके 18-10-20 तक एक भी सतगुरु पातशाह जी का अंग ऐसा नहीं जिथे साहिबां ने नाम का एक तो वध वार जिक्र ना किया होवे। बेअंत अस्थाना ते सतगुरां ने नाम की विचार बख्शिश की है। ये ठीक है, बाकी भी जितने संसार के धर्म ग्रंथ ने उन्हां ने नाम के संबंध में भी जरूर विचार की है। इस करके विद्वानों का कथन है कि सच्चाई जिथों भी प्राप्त होवे ले लेनी चाहीदी है। पर श्री गुरु ग्रंथ साहिब जी दे विच केवल नाम की ही गल नहीं की, नाम के नाल सेवा की भी गल की है। बाकी धर्मां दे विच धर्म ग्रंथां दे विच नाम का कंसैप्ट है पर सेवा का नहीं है, क्योंकि दूसरे धर्मां दे पैरोकार जिहड़े प्रचारक ने ओह ते खुद आप जंगलां विच जाके संसार तों किनारा कशी करके बैठ गए। उत्थे उन्हां सेवा किस दी करनी सी, और इस्लाम ते वैसे ही तलवार दे जोर दे नाल आए, इस दे विच ते सेवा दी गल बिल्कुल ही मनफी है। केवल ते केवल श्री गुरु ग्रंथ साहिब जी हन जिथे सेवा नू ते सिमरन नू दोनों नू ही बराबर रखिया गया। सिमरन दे नाल मनुख निरंकार दे नाल जुड़दा है, ते सेवा दे नाल अपने जीवन नू सुंदर बनाउंदा होया संसार नाल जुड़दा है। सा सेवा कीती सफल है जित सतगुर का मन मंदे, जा सतगुर का मन मन्या ता पाप कुसमल भन्ने। सेवा ओ कीती परवान है जिसते गुरदेव दा मन मन जाए। सेवा असी परिवार तो शुरू करदे हां। अगर मनुख दे परिवार विच सेवा है ते ओ संसार दी सेवा भी कर सकेगा ते निरंकार दी सेवा नाल भी जुड़ सकेगा। जे कवे कि मैं निरंकार दी सेवा विच जानना है, परिवार दी सेवा दी जरूरत नहीं, संसारिक सेवा दी जरूरत नहीं, ते सच जाणो ओ निरंकार दी कीती सेवा भी बेअर्थ चली जांदी है। अगर कोई मनुख आण के गुरु के लंगर विच बर्तन साफ करदा है, जोड़े झाड़दा है, दरियां गलीचे झाड़दा है, ते घर विच अपने बुजुर्गां दी सेवा ही नहीं, सत्कार ही नहीं, ते गुरु रामदास जी कदे भी प्रसन्नता विच नहीं होणगे। जिसने अपने बुजुर्गां दी सेवा कीती है उसने ही निरंकार दी सेवा दे विचों आत्मक आनंद दी प्राप्ति कीती है। डॉक्टर हाल्डेगेवेर ने तो एक बड़ा प्यारा शब्द किया, कहिंदा नर सेवा नारायण सेवा। मनुख दी सेवा ही परमात्मा दी सेवा है। पातशाह गुरु नानक साहिब जी अजे बचपन दे विच ने ते पिता जी ने सच्चा सौदा करन दे वास्ते भेज दिता है। ते सच्चा सौदा की कीता है पातशाह जी ने, उन्हां भुखियां नू प्यासियां नू थकियां नू संतां महात्मा नू भोजन तैयार करवा के छका दिता है। सेवा है ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇਣਾ ਸਭ ਤੋਂ ਵੱਡੀ ਸੇਵਾ ਹੈ। ਔਰ ਇਸ ਲਈ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ, ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ, ਗੁਰੂ ਰਾਮਦਾਸ ਜੀ ਦੀ ਸੇਵਾ, ਇਹ ਕਿਸ ਤੋਂ ਭੁੱਲੀ ਹੋਈ ਹੈ? ਸਤਿਗੁਰਾਂ ਨੇ ਸੇਵਾ ਕਰਕੇ ਹੀ ਸਵਾਮੀ ਦੀ ਪ੍ਰਾਪਤੀ ਕੀਤੀ ਹੈ। ਪਰ ਜੇ ਸੇਵਾ ਕਾਮਨਾ ਦੇ ਅਧੀਨ ਕੀਤੀ ਜਾਏ ਨਾ, ਕਾਮਨਾ ਤੇ ਪੂਰੀ ਹੋ ਜਾਂਦੀ ਹੈ, ਭਾਵਨਾ ਪੂਰੀ ਹੋ ਜਾਂਦੀ ਹੈ, ਪਰਮਾਤਮਾ ਨਹੀਂ ਪ੍ਰਾਪਤ ਹੁੰਦਾ। ਇਸ ਲਈ ਗੁਰਦੇਵ ਨੇ ਹਦਾਇਤ ਕੀਤੀ ਹੈ ਕਿ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਨੀ ਹੈ, ਮੰਗ ਤੋਂ ਰਹਿਤ ਹੋ ਕੇ ਸੇਵਾ ਕਰਨੀ ਹੈ। ਇਹ ਨਹੀਂ ਕਿ ਪਰਿਵਾਰ ਵਿੱਚ ਕੋਈ ਖੁਸ਼ੀ ਆ ਜਾਏ ਤੇ ਫਿਰ ਮੈਂ ਸੇਵਾ ਕਰਾਂਗਾ, ਨਹੀਂ। ਭਲਿਆ ਤੂੰ ਸੇਵਾ ਕਰ, ਖੁਸ਼ੀ ਤੇ ਆਪਣੇ ਆਪ ਹੀ ਆ ਜਾਏਗੀ। ਗੁਰੂ ਦੀ ਸੰਗਤ ਦੀ ਸੇਵਾ ਕਰ, ਨਿਰੰਕਾਰ ਆਪਣੇ ਆਪ ਹੀ ਪ੍ਰਸੰਨਤਾ ਵਿੱਚ ਆ ਜਾਣ। ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ ਇਤਿਹਾਸ ਦੇ ਵਿੱਚ। ਸਾਹਿਬ ਕਹਿੰਦੇ ਨੇ ਪਾਤਸ਼ਾਹ ਗੁਰੂ ਰਾਮਦਾਸ ਜੀ, ਮਨ ਤੇ ਮੁਖ ਤੇ ਨਾਮ ਲਿਵ ਲਾਵੇ, ਹੱਥਨ ਤੇ ਕਰ ਟਹਿਲ ਸਿੱਖ ਸੰਤ ਰਝਾਵੇ। ਪਾਤਸ਼ਾਹ ਕਹਿੰਦੇ ਹੱਥਾਂ ਨਾਲ ਸੇਵਾ ਕਰਨੀ, ਸੰਗਤ ਦੀ ਪ੍ਰਸੰਨਤਾ ਕਰਨੀ ਹੈ, ਮਨ ਕਰਕੇ ਮੁਖ ਕਰਕੇ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਲਾਉਣੀ ਹੈ। ਫਿਰ ਸਾਹਿਬ ਕਹਿੰਦੇ ਸੋ ਮੈਨੂੰ ਪਿਆਰੋ ਅਧਿਕ ਹੈ, ਬਸ ਰਹੋ ਸਦੀਵਾ। ਪਾਤਸ਼ਾਹ ਕਹਿੰਦੇ ਮੈਨੂੰ ਬਹੁਤ ਪਿਆਰਾ ਲੱਗਦਾ, ਮੈਂ ਉਹਦੇ ਵਸ ਵਿੱਚ ਰਹਿੰਦਾ। ਇੱਕ ਦਿਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦਾ ਅੰਮ੍ਰਿਤ ਬਚਨ ਹੈ, ਗੋਇੰਦਵਾਲ ਸਾਹਿਬ ਜੀ ਦੇ ਵਿੱਚ ਬੈਠੇ ਨੇ ਤੇ ਸਤਿਗੁਰੂ ਜੀ ਦਾ ਹਜ਼ੂਰੀ ਸਿੱਖ ਭਾਈ ਬੱਲੂ ਹੈ। ਭਾਈ ਬੱਲੂ ਨੂੰ ਕਹਿਣ ਲੱਗੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ, ਕਹਿੰਦੇ ਭਾਈ ਬੱਲੂ, ਭਾਈ ਰਾਮਦਾਸ ਨਜ਼ਰ ਨਹੀਂ ਆ ਰਹੇ, ਭਾਈ ਜੇਠਾ ਜੀ ਨਜ਼ਰ ਨਹੀਂ ਆ ਰਹੇ, ਕਿਤੇ ਗਏ ਹੋਏ ਨੇ? ਨਹੀਂ ਪਾਤਸ਼ਾਹ ਗਏ ਤੇ ਕਿਤੇ ਵੀ ਨਹੀਂ, ਫਿਰ ਕਿੱਥੇ ਨੇ? ਕਈ ਦਿਨ ਹੋ ਗਏ ਸੰਗਤ ਵਿੱਚ ਨਹੀਂ ਆਏ ਹਨ। ਤੇ ਭਾਈ ਬੱਲੂ ਨੇ ਜਿਹੜੇ ਬਚਨ ਕਹੇ ਨੇ ਨਾ, ਉਹ ਇਤਿਹਾਸ ਨੇ ਸੰਭਾਲ ਕੇ ਰੱਖੇ ਨੇ, ਮਹਾਂਕਵੀ ਸੰਤੋਖ ਸਿੰਘ ਜੀ ਨੇ ਅੰਕਿਤ ਕੀਤੇ ਇਤਿਹਾਸ ਵਿੱਚ। ਉਹ ਕਹਿਣ ਲੱਗੇ ਪਾਤਸ਼ਾਹ ਜੀ, ਉਹ ਤਾਂ ਨਿੱਤ ਦੇਗ ਕੋ ਕਰਤ ਤਿਆਰਾ, ਪੰਕਤ ਕੋ ਬਿਠਾਏ ਇੱਕ ਸਾਰਾ, ਸੀਤਲ ਜਲ ਭਰ ਭਰ ਕਰ ਲਿਆਵੇ, ਬੂਝ ਬੂਝ ਕਰ ਸਭ ਨੇ ਛਕਾਵੇ। ਪਾਤਸ਼ਾਹ ਉੱਤੇ ਲੰਗਰ ਤਿਆਰ ਕਰਦੇ ਨੇ, ਪੰਗਤਾਂ ਬਿਠਾ ਕੇ ਸਾਰਿਆਂ ਨੂੰ ਪੁੱਛ ਪੁੱਛ ਕੇ ਛਕਾਉਂਦੇ ਨੇ। ਬੀਂਜਨ ਕਰਤ ਉਸਨਤਾ ਹੇਰ, ਤੇ ਜੇ ਗਰਮੀ ਦਾ ਸਮਾਂ ਹੋਵੇ ਤੇ ਪੱਖੇ ਦੀ ਸੇਵਾ ਵੀ ਕਰਦੇ ਨੇ। ਜਦੋਂ ਐਸੇ ਬਚਨ ਕਹੇ ਨੇ ਭਾਈ ਬੱਲੂ ਨੇ, ਤੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਜਿਨ ਸੰਗਤ ਕੀ ਸੇਵਾ ਕਰੀ, ਹਮਰੇ ਹਿਤ ਇਮ ਪ੍ਰੀਤੀ ਧਰੀ, ਤਿਸਤੇ ਅਦੇ ਵਸਤ ਨੈ ਕੋ ਮਨ ਬਾਂਸ਼ਿਤ ਫਲ ਪ੍ਰਾਪਤ ਹੋ। ਕਹਿੰਦੀ ਜਿਨੇ ਸੰਗਤ ਦੀ ਸੇਵਾ ਕੀਤੀ ਹੈ, ਕਿਉਂਕਿ ਸੰਗਤ ਵਿੱਚ ਸਤਿਗੁਰੂ ਹੈ ਨਾ, ਅਸੀਂ ਸੰਗਤ ਦੀ ਸੇਵਾ ਕਰਦੇ ਹਾਂ। ਇਹ ਨਹੀਂ ਕਿ ਅਸੀਂ ਫਲਾਣੇ ਨੂੰ ਪ੍ਰਸ਼ਾਦਾ ਛਕਾ ਰਹੇ ਹਾਂ, ਉਹਦੇ ਅਸੀਂ ਬਰਤਨ ਮਾਂਜ ਰਹੇ ਹਾਂ, ਨਹੀਂ। ਹਰ ਇੱਕ ਦੇ ਵਿੱਚ ਪਰਮਾਤਮਾ, ਹਰ ਇੱਕ ਵਿੱਚ ਨਿਰੰਕਾਰ ਬੈਠਾ ਹੋਇਆ, ਅਸੀਂ ਤੇ ਨਿਰੰਕਾਰ ਦੀ ਸੇਵਾ ਕਰਦੇ ਹਾਂ। ਇਸੇ ਲਈ ਭਾਈ ਕਨ੍ਹਈਆ ਜੀ ਨੇ ਵੀ ਇਹ ਬਚਨ ਕਹੇ ਸੀ ਨਾ, ਸੇਵਾ ਪੰਥੀ ਜਿੱਥੋਂ ਮਤ ਚੱਲਿਆ, ਸੇਵਾ ਪੰਥੀਆਂ ਦੀ ਸੰਪਰਦਾਇ ਚੱਲੀ ਹੈ। ਤੇ ਕਹਿਣ ਲੱਗੇ ਪਾਤਸ਼ਾਹ, ਮੈਂ ਤੇ ਆਪ ਜੀ ਦੇ ਮੁੱਖ ਵਿੱਚ ਜਲ ਪਾ ਰਿਹਾ, ਹੋਰ ਕਿਸੇ ਨੂੰ ਤੇ ਛਕਾ ਹੀ ਨਹੀਂ ਰਿਹਾ, ਕਿਉਂਕਿ ਜਿੱਥੇ ਚੋਵਾਂ ਪਾਣੀ ਤੇਰਾ ਮੂੰਹ ਦਿਸੇ, ਕਿਸੇ ਹੋਰ ਦੇ ਮੁੱਖ ਵਿੱਚ ਪਾਇਆ ਹੀ ਨਹੀਂ, ਮੈਂ ਤੇ ਕਿਸੇ ਹੋਰ ਦੇ ਮੁੱਖ ਵਿੱਚ ਨਹੀਂ ਪਾਇਆ ਹੈ, ਕੇਵਲ ਆਪ ਜੀ ਨੂੰ ਜਲ ਛਕਾ ਰਿਹਾ ਹਾਂ। ਭਾਵ ਕਿ ਗੁਰਮਤ ਦੇ ਵਿੱਚ ਸੇਵਾ ਤੇ ਸਿਮਰਨ ਦੋਨੇ ਹੀ ਸਿੱਖੀ ਰੂਪੀ ਮਹਿਲ ਦੇ ਥੰਮ ਨੇ। ਤੇ ਕਿਸੇ ਛੱਤ ਦੇ ਥੱਲੋਂ ਇੱਕ ਥੰਮ ਕਮਜ਼ੋਰ ਹੋ ਜਾਏ ਤੇ ਉਹਦੀ ਕੋਈ ਬਹੁਤੀ ਬੁਨਿਆਦ ਨਹੀਂ ਕੀਤੀ ਜਾ ਸਕਦੀ, ਉਹਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਲਈ ਕੇਵਲ ਤੇ ਕੇਵਲ ਮਨੁੱਖ ਸਿਮਰਨ ਕਰਦਾ। ਬੇਅੰਤ ਮਹਾਤਮਾ ਨੇ, ਸੰਤਾਂ ਨੇ, ਮਹਾਂਪੁਰਸ਼ਾਂ ਨੇ ਬੰਦਗੀ ਕੀਤੀ, ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਦੇ ਰਹੇ, ਸੰਸਾਰ ਨਾਲੋਂ ਸੰਬੰਧ ਟੁੱਟ ਗਿਆ, ਜਿਸ ਕਰਕੇ ਮਨ ਵਿੱਚ ਹੰਕਾਰ ਦੀ ਪ੍ਰਵਿਰਤੀ ਹੋ ਗਈ, ਮਨ ਹੰਕਾਰੀ ਹੋ ਗਏ। ਤੇ ਜੇ ਕਿਸੇ ਜਗਿਆਸੂ ਨੇ ਆਣ ਕੇ ਸਤਨਾਮ ਕਹਿਤਾ, ਬਚਨ ਕਹਿ ਦਿੱਤਾ, ਚਰਨਾਂ ਤੇ ਨਮਸਕਾਰ ਕਰ ਦਿੱਤੀ, ਤੇ ਮੁੱਖ ਵਿੱਚੋਂ ਕੁਝ ਐਸੇ ਵੀ ਸ਼ਬਦ ਨਿਕਲ ਗਏ ਜਿਸ ਕਰਕੇ ਉਹ ਜਗਿਆਸੂ ਨੂੰ ਵਿਪਤਾ ਦੇ ਕਾਰਨ ਆਪਣੇ ਜੀਵਨ ਵਿੱਚ ਦੁਖੜੇ ਸਹਿਣੇ ਪਏ, ਇਤਿਹਾਸ ਗਵਾਏ। ਇਕੱਲੀ ਸੇਵਾ, ਇਕੱਲਾ ਸਿਮਰਨ, ਇਹ ਦੋਨੇ ਜਿਹੜੇ ਨੇ ਨਾ, ਮਨ ਵਿੱਚ ਖਿਮਾ ਕਰਨੀ ਹਉਮੈ ਪੈਦਾ ਕਰਦੇ ਨੇ। ਵਿਦਾਂਤ ਨੇ ਇੱਕ ਬੜਾ ਪਿਆਰਾ ਕਨਸੈਪਟ ਕਿਹਾ, ਕਹਿਣ ਲੱਗੇ ਕਿਸੇ ਮਨੁੱਖ ਨੂੰ ਇਹ ਗਰਮੀ ਦਾ ਰੋਗ ਲੱਗਿਆ ਹੋਵੇ, ਵਾਯੂ ਪਿੱਤ ਕਫ ਆਦਿਕ ਦਾ ਰੋਗ ਲੱਗਿਆ ਹੋਵੇ, ਤੇ ਕਿਸੇ ਮਨੁੱਖ ਦੇ ਅੰਦਰ ਗਰਮੀ ਦਾ ਪ੍ਰਭਾਵ ਜ਼ਿਆਦਾ ਹੈ, ਉਸ ਨੂੰ ਤੁਸੀਂ ਘਿਓ ਗਰਮ ਕਰਕੇ ਛਕਾ ਦਿਓ ਤੇ ਰੋਗ ਜ਼ਿਆਦਾ ਵੱਧ ਜਾਏਗਾ, ਰੋਗਾਂ ਵਿੱਚ ਜ਼ਿਆਫਾ ਹੋ ਜਾਏਗਾ। ਅਗਰ ਤੁਸੀਂ ਉਸੇ ਘਿਓ ਵਿੱਚ ਮਿਸ਼ਰੀ ਪਾ ਕੇ ਉਸ ਨੂੰ ਛਕਾ ਦਿਓਗੇ ਨਾ, ਸਵਾਦਿਸ਼ਟ ਵੀ ਹੋਏਗਾ ਤੇ ਰੋਗ ਦੀ ਨਿਵਿਰਤੀ ਵੀ ਹੋਏਗੀ। ਇਹ ਸਿਮਰਨ ਦੇ ਵਿੱਚ ਸੇਵਾ ਜਿਹੜੀ ਸਤਿਗੁਰਾਂ ਨੇ ਸਾਨੂੰ ਘਿਓ ਵਿੱਚ ਮਿਸ਼ਰੀ ਪਾ ਕੇ ਛਕਾਈ ਹੈ, ਆਤਮਿਕ ਆਨੰਦ ਵੀ ਪ੍ਰਾਪਤ ਹੁੰਦਾ, ਸੰਸਾਰਕ ਸਾਂਝ ਵੀ ਬਣਦੀ ਹੈ, ਊਚ ਨੀਚਤਾ ਖਤਮ ਹੁੰਦੀ ਹੈ, ਦਵੈਤ ਖਤਮ ਹੁੰਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸੇਵਾ ਵਿੱਚੋਂ ਹੀ ਸਿਮਰਨ ਦੀ ਬਖਸ਼ਿਸ਼ ਕੀਤੀ ਹੈ। ਔਰ ਅਸੀਂ ਦੇਖਦੇ ਹਾਂ ਭਾਈ ਮੰਝ ਨੇ ਕੇਵਲ ਸੇਵਾ ਕੀਤੀ ਹੈ, ਕੋਈ ਜਲ ਧਾਰੇ ਨਹੀਂ ਕੀਤੇ ਉਸਨੇ, ਕੋਈ ਧੂਣੀਆਂ ਨਹੀਂ ਤਪਾਈਆਂ, ਕੋਈ ਪਹਾੜਾਂ ਵਿੱਚ ਨਹੀਂ ਬੈਠਿਆ ਜਾ ਕੇ, ਕੇਵਲ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਲਿਆਉਣ ਦੀ ਸੇਵਾ ਕੀਤੀ ਹੈ। ਤੇ ਸੇਵਾ ਦੀ ਪਰਖ ਹੋਈ, ਆਪ ਜੀ ਨੇੜੇ ਦੇਖਦੇ ਹੋ ਭਾਈ ਮੰਝ ਦਾ ਖੂਹ, ਲੱਕੜਾਂ ਸਮੇਤ ਖੂਹ ਦੇ ਵਿੱਚ ਡਿੱਗ ਪਏ, ਤੇ ਸਤਿਗੁਰੂ ਪੰਜਵੇਂ ਗੁਰਦੇਵ ਪਾਤਸ਼ਾਹ ਜੀ ਇੱਥੇ ਸਜੇ ਹੋਏ ਨੇ। ਸਿੱਖ ਦੀ ਤੇ ਗੁਰੂ ਦੀ ਅੰਦਰੋਂ ਸਾਂਝ ਕਿੰਨੀ ਜੁੜ ਜਾਂਦੀ ਹੈ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਸਿੱਖਾ ਜੇ ਗੁਰੂ ਨੂੰ ਪੂਜਣਾ ਹੀ ਤੇ ਮਾਂ ਸਮਝ ਕੇ ਪੂਜੀ, ਜਿਵੇਂ ਮਾਂ ਦੀ ਤੇ ਬੱਚੇ ਦੀ ਪ੍ਰੀਤ ਹੈ ਨਾ, ਇਵੇਂ ਸਿੱਖ ਦੀ ਤੇ ਗੁਰੂ ਦੀ ਪ੍ਰੀਤ ਬਣ ਜਾਂਦੀ ਹੈ। ਮਾਂ ਨੇ ਬੱਚੇ ਨੂੰ ਜਨਮ ਦਿੱਤਾ ਹੈ, ਬਿਲਕੁਲ ਛੋਟਾ ਜਿਹਾ ਬੱਚਾ, ਚਾਹੇ ਕੁਝ ਦਿਨਾਂ ਦਾ ਹੀ ਕਿਉਂ ਨਾ ਹੋਵੇ, ਉਸ ਨੂੰ ਪੰਘੂੜੇ ਵਿੱਚ ਪਾ ਕੇ, ਉਸ ਨੂੰ ਕਿਸੇ ਬੈੱਡ ਤੇ ਲਟਾ ਕੇ, ਆਪ ਮਾਂ ਘਰ ਦੇ ਵਿਹਾਰਾਂ ਵਿੱਚ ਖੱਚਤ ਹੋ ਜਾਂਦੀ ਹੈ। ਤੇ ਜਦੋਂ ਉਸ ਬੱਚੇ ਨੂੰ ਭੁੱਖ ਲੱਗਦੀ ਹੈ ਨਾ, ਬੱਚਾ ਅਜੇ ਕਿ ਸੁੱਤਾ ਹੋਏ, ਸੁੱਤੇ ਹੋਏ ਬੱਚੇ ਦੀਆਂ ਬੁੱਲੀਆਂ ਹਿੱਲਣ ਲੱਗ ਜਾਂਦੀਆਂ ਨੇ, ਮਾਂ 100 ਗਜ ਦੀ ਦੂਰੀ ਤੇ ਹੈ, ਤੇ ਮਾਂ ਦੀਆਂ ਛਾਤੀਆਂ ਵਿੱਚੋਂ ਅੰਮ੍ਰਿਤ ਵਰਗਾ ਦੁੱਧ ਸਿਮਣਾ ਸ਼ੁਰੂ ਹੋ ਜਾਂਦਾ। ਬੱਚਾ ਕਿਤੇ ਹੈ, ਮਾਂ ਕਿਤੇ ਹੈ, ਅੰਦਰੋਂ ਤਾਰ ਜੁੜੀ ਹੋਈ ਹੈ। ਦਰਅਸਲ ਜਦੋਂ ਸਿੱਖ ਗੁਰੂ ਨੂੰ ਮਾਂ ਸਮਝ ਕੇ ਪੂਜਦਾ, ਦਇਆ ਦਾ ਪੁਤਲਾ ਸਮਝ ਕੇ ਪੂਜਦਾ ਨਾ, ਤੇ ਸਿੱਖ ਦੀ ਤੇ ਗੁਰੂ ਦੀ ਅੰਦਰੋਂ ਤਾਰ ਜੁੜ ਜਾਂਦੀ, ਪ੍ਰੀਤ ਜੁੜ ਜਾਂਦੀ ਹੈ। ਭਾਈ ਮੰਝ ਖੂਹ ਵਿੱਚ ਜਾ ਪਏ ਨੇ, ਡਿੱਗ ਪਏ ਨੇ, ਪੰਜਵੇਂ ਗੁਰਦੇਵ ਜੀ ਇੱਥੇ ਸਜੇ ਹੋਏ ਨੇ, ਕਾਲੀ ਕਾਲੀ ਸੰਗਤਾਂ ਨੂੰ ਲੈ ਕੇ ਚੱਲੇ ਖੂਹ ਤੇ ਪਹੁੰਚੇ, ਕਹਿੰਦੇ ਭਾਈ ਮੰਝ ਲੱਕੜਾਂ ਆਪਣੇ ਸਿਰ ਤੋਂ ਉਤਾਰ ਦੇ ਤੇ ਰੱਸਾ ਪਟਕੜ ਕੇ ਬਾਹਰ ਆ ਜਾ। ਪਾਤਸ਼ਾਹ, ਇਹ ਗੁਰੂ ਰਾਮਦਾਸ ਜੀ ਦੇ ਲੰਗਰ ਵਾਸਤੇ ਲੱਕੜਾਂ ਇਕੱਠੀਆਂ ਕੀਤੀਆਂ, ਸੁੱਕੀਆਂ ਨੇ, ਇਹ ਭਿੱਜ ਜਾਣਗੀਆਂ, ਮੇਰਾ ਤੇ ਕੁਝ ਨਹੀਂ ਵਿਗੜਨਾ, ਇਸ ਕਰਕੇ ਪਹਿਲਾਂ ਲੱਕੜਾਂ ਬਾਹਰ ਨਿਕਾਲੋ, ਫਿਰ ਮੈਨੂੰ ਬਾਅਦ ਵਿੱਚ ਕੱਢਿਓ। ਤੇ ਭਾਈ ਮੰਝ ਨੂੰ ਜਦੋਂ ਬਾਅਦ ਵਿੱਚ ਬਾਹਰ ਕੱਢਿਆ ਨਾ, ਤੇ ਕੱਢ ਕੇ ਸਤਿਗੁਰੂ ਪਾਤਸ਼ਾਹ ਨੇ ਛਾਤੀ ਨਾਲ ਲਾ ਲਿਆ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਕੋਈ ਸਾਧਨ ਨਹੀਂ ਕੀਤੇ, ਸੇਵਾ ਕਰਤ ਹੋਏ ਨੇ ਕਾਮੀ, ਕਾਮਨਾ ਤੋਂ ਰਹਿਤ ਹੋ ਕੇ ਸਿੱਖ ਸੇਵਾ ਕਰਦਾ ਹੈ ਨਾ, ਤੇ ਉਹਦੀ ਸੇਵਾ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਹੈ, ਤੇ ਸੇਵਾ ਦੇ ਵਿੱਚੋਂ ਹੀ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਲਈ ਸਾਹਿਬ ਕਹਿੰਦੇ ਨੇ ਸਦਾ ਤਨ ਅੰਤਰ ਨਾਮ ਸੰਭਾਲੇ, ਕਿਹੇ ਭਾਈ ਸਦਾ ਆਪਣੇ ਅੰਦਰ ਪਰਮਾਤਮਾ ਦੇ ਨਾਮ ਰੂਪੀ ਧਨ ਨੂੰ ਸੰਭਾਲਣਾ ਕਰ।
ਜੀ ਜੰਤ ਜਿਨ ਹੈ ਪ੍ਰਤ ਪਾਲੇ,
ਕਿਸ ਦੇ ਨਾਮ ਨੂੰ ਸੰਭਾਲਣਾ, ਕਿਸੇ ਦੁਨਿਆਵੀ ਦਾ ਨਾਮ ਲੈਣਾ, ਕਿਉਂਕਿ ਅਨੇਕਾਂ ਐਸੇ ਲੋਕ ਨੇ ਕੋਈ ਕਹਿੰਦਾ ਉਹਦਾ ਨਾਮ ਜਪੋ, ਕੋਈ ਕਹਿੰਦਾ ਕਿਸੇ ਦਾ ਨਾਮ ਜਪੋ, ਕੋਈ ਕਿਸੇ ਦੇ ਨਾਮ ਦੀ ਗੱਲ ਕਰ ਰਿਹਾ। ਨਹੀਂ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਪੋ ਤਾਂ ਇੱਕੋ ਨਾਮਾ, ਇੱਕ ਪਰਮਾਤਮਾ ਦਾ ਨਾਮ ਜਪਣਾ ਜੋ ਨਿਰੰਕਾਰ ਪਰਿਪੂਰਨ ਪਰਮਾਤਮਾ ਹੈ। ਕਿਹੜਾ ਪਰਮਾਤਮਾ? ਕਹਿੰਦੇ ਜਿਹੜੇ ਸਾਰਿਆਂ ਦੀ ਪ੍ਰਤ ਪਾਲਣਾ ਕਰਦਾ ਹੈ, ਸਾਰੇ ਜੀਵਾਂ ਨੂੰ ਪ੍ਰਤ ਪਾਲਣਾ ਕਰਦਾ ਹੈ। ਆਪ ਜੀ ਨਿਤਾ ਪ੍ਰਤੀ ਨਿਤਨੇਮ ਕਰਦੇ, ਰੋਜ਼ੀ ਦਹੰਦ ਹੈ ਕਿ ਰਾਜ ਕਰ ਹਿੰਦ ਹੈ, ਉਹ ਸਾਰਿਆਂ ਨੂੰ ਰੋਜ਼ੀ ਦੇਣ ਵਾਲਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦੇ ਵਿੱਚ ਵੀ ਨਾ, ਭਾਈ ਨੰਦ ਲਾਲ ਜੀ ਕਹਿੰਦੇ ਦੋ ਨੰਨੇ ਆਉਂਦੇ ਨੇ, ਹਰ ਦੋ ਨੂਨੂ ਨਾਮ ਨਾਇਮੋ ਨਸੀਰ, ਤੇ ਜੋ ਨਾਇਮ ਹੈ ਨਾ ਇਹ ਨਿਆਮਤਾਂ ਦੇਣ ਵਾਲਾ ਹੈ, ਇਹ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਸਾਰਿਆਂ ਦਾ ਰਕਸ਼ਕ ਹੈ। ਤੇ ਜਿਹੜਾ ਪ੍ਰਤਪਾਲਣਾ ਕਰਨ ਵਾਲਾ ਪਰਮਾਤਮਾ ਹੈ ਪ੍ਰਭੂ, ਉਸ ਪ੍ਰਭੂ ਦਾ ਨਾਮ ਸੰਭਾਲ, ਕਿਸੇ ਦੁਨਿਆਵੀ ਮਨੁੱਖ ਦਾ ਨਾਮ ਨਹੀਂ ਲੈਣਾ ਹੈ, ਕਿਸੇ ਪੀਰ ਪੈਗੰਬਰ ਅਵਤਾਰ ਔਲੀਏ ਦਾ ਨਾਮ ਨਹੀਂ ਲੈਣਾ ਹੈ। ਉਸ ਨੂੰ ਜਪੀਏ ਜਿਸ ਨੂੰ ਸਾਰੇ ਹੀ ਜਪਦੇ ਨੇ। ਗਾਵਨ ਤੁਦਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਜਿਹੜੇ ਸਾਰੇ ਉਸ ਨੂੰ ਗਾਉਂਦੇ ਨੇ, ਮਾਲਕ ਨੂੰ ਗਾਉਂਦੇ ਨੇ, ਉਸ ਦਾ ਨਾਮ ਜਪਣਾ ਹੈ।
ਮੁਕਤ ਪਦਾਰਥ ਤਿੰਨ ਕੋ ਪਾਏ,
ਤੇ ਜਿਹੜੇ ਨਾਮ ਜਪ ਲੈਂਦੇ ਨੇ ਨਾ ਪਰਮਾਤਮਾ ਦਾ, ਸਾਹਿਬ ਕਹਿੰਦੇ ਨੇ ਕਿ ਉਹਨਾਂ ਨੂੰ ਫਿਰ ਮੁਕਤ ਪਦਾਰਥ, ਇਹ ਜਿਹੜਾ ਮੁਕਤ ਪਦਾਰਥ ਮੋਖ ਪਦਾਰਥ ਹਨ, ਜਿਸ ਤਰ੍ਹਾਂ ਆਪ ਜੀ ਕਈ ਵਾਰੀ ਪੜ੍ਹਦੇ ਹੋ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗ, ਗਿਆਨ ਪਦਾਰਥ, ਮੁਕਤ ਪਦਾਰਥ, ਧਰਮ ਪਦਾਰਥ, ਨਾਮ ਪਦਾਰਥ। ਇਹ ਮੁਕਤ ਪਦਾਰਥ ਜਿਹੜਾ ਜੀਵਨ ਮੁਕਤੀ ਦਾ ਅਧਿਕਾਰੀ ਬਣ ਜਾਣ, ਕਹਿੰਦੇ ਇਹ ਮੁਕਤ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਨਾ, ਰਹਿਮਤ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੁਕਤ ਪਦਾਰਥ ਤਿੰਨ ਕੋ ਪਾਏ, ਇਹ ਮੁਕਤ ਪਦਾਰਥ ਤਿੰਨਾਂ ਨੂੰ ਪ੍ਰਾਪਤ ਹੁੰਦੇ ਨੇ, ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਜਿਹੜੇ ਪਰਮਾਤਮਾ ਦੀ ਸੇਵਾ ਤੇ ਸਿਮਰਨ ਵਿੱਚ ਲੱਗਦੇ ਨੇ।
ਹਰਿ ਕਾ ਨਾਮ ਰਤੇ ਲਿਵ ਲਾਏ,
ਬਖਸ਼ਿਸ਼ ਕਰ ਰਹੇ ਨੇ ਸਤਿਗੁਰੂ ਜੀ ਕਿ ਹਰ ਕੈ ਨਾਮ ਰਤੇ ਲਿਵ ਲਾਏ, ਉਹ ਹਰੀ ਪਰਮਾਤਮਾ ਦੇ ਨਾਮ ਦੇ ਵਿੱਚ ਰਤੇ ਨੇ, ਨਾਮ ਰੰਗ ਦੇ ਵਿੱਚ ਰੰਗੇ ਗਏ ਨੇ। ਤੇ ਜਿਹੜੇ ਨਾਮ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਨਾ, ਉਹਨਾਂ ਤੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਹੋ ਜਾਂਦੀਆਂ ਨੇ। ਨਾਮ ਜਪਣ ਕਰਕੇ ਕੀ ਪ੍ਰਾਪਤ ਹੁੰਦਾ? ਕਈ ਵਾਰੀ ਅਸੀਂ ਸਵਾਲ ਕਰਦੇ ਹਾਂ ਭਈ ਅੰਮ੍ਰਿਤ ਵੇਲੇ ਜਾਗਾਂਗੇ ਕੀ ਮਿਲੇਗਾ, ਬਾਣੀ ਪੜਾਂਗੇ ਕੀ ਮਿਲੇਗਾ, ਸਿਮਰਨ ਕਰਾਂਗੇ ਕੀ ਮਿਲੇਗਾ। ਸਾਹਿਬ ਜੀ ਤਾਂ ਕਹਿੰਦੇ ਕਾਹੋਂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਕੇਵਲ ਗੁਰੂ ਦੀ ਭਗਤੀ ਕਰਨ ਵਾਲਾ ਗੁਰੂ ਦੀ ਕੀਰਤੀ ਦੇ ਵਿੱਚ ਰੰਗਿਆ ਜਾਏ, ਗੁਰੂ ਦੇ ਨਾਮ ਦੇ ਵਿੱਚ ਰੰਗਿਆ ਜਾਏ, ਕਿਸੇ ਫਲ ਦੀ ਇੱਛਾ ਨਾ ਕਰੇ। ਪਰ ਸਾਡਾ ਸੁਭਾਵ ਕੁਝ ਵਪਾਰਕ ਬਿਰਤੀ ਦਾ, ਅਸੀਂ ਹਰ ਇੱਕ ਕਰਮ ਦੇ ਵਿੱਚੋਂ ਜ਼ਿਆਫਾ ਚਾਹੁੰਦੇ ਹਾਂ, ਲਾਹਾ ਚਾਹੁੰਦੇ। ਇਸ ਕਰਕੇ ਕਹਿੰਦੇ ਜੇ ਨਾਮ ਜਪਾਂਗੇ ਫਿਰ ਕੀ ਮਿਲੇਗਾ। ਤੇ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਪਾਸ਼ੰਗ ਅਗਨੀਵੈ ਕ੍ਰੋਧ, ਕਹਿੰਦੀ ਜਿਹੜਾ ਨਾਮ ਜਪਣ ਵਾਲਾ ਹੈ ਨਾ ਉਹ ਜੋ ਸਾਰਿਆਂ ਤੋਂ ਪਿੱਛੇ ਹੁੰਦਾ ਜਿਸ ਨੀਚ ਕੋਈ ਨਾ ਜਾਣੇ ਨਾਮ ਜਪ ਤੇ ਉਹ ਚੌਂਕੁੰਟ ਮਾਨੈ ਇਹ ਨਹੀਂ ਕਿ ਕੋਈ ਲਾਈਨ ਦੇ ਵਿੱਚੋਂ ਪਿੱਛੇ ਰਹਿ ਗਿਆ ਤੇ ਉਸ ਦੀ ਗੱਲ ਕਰਦੇ ਆ ਨਹੀਂ ਜਿਸ ਨੂੰ ਲੋਕ ਨਿਤਾੜਿਆ ਸਮਝਦੇ ਨੇ ਜਿਸ ਨੂੰ ਸਭ ਤੋਂ ਨੀਵਾਂ ਸਮਝਦੇ ਨੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਅਗਰਣੀਵਾ ਉਹ ਸਾਰਿਆਂ ਦਾ ਮੋਢੀ ਬਣ ਜਾਂਦਾ ਉਹ ਸਾਰਿਆਂ ਦਾ ਮੁਖੀ ਬਣ ਜਾਂਦਾ ਹੈ ਭਗਤ ਰਵਿਦਾਸ ਜੀ ਜਿਨ੍ਹਾਂ ਨੂੰ ਸ਼ੂਦਰ ਸ਼ੂਦਰ ਕਰਕੇ ਲੋਕ ਧਾਰਮਿਕ ਮੰਦਰਾਂ ਵਿੱਚ ਵੀ ਨਹੀਂ ਜਾਣ ਦਿੰਦੇ ਸਨ ਤੇ ਵਿਪਰ ਕਰੇ ਡੰਡੌਤ ਤਿੰਨ ਰਵਿਦਾਸ ਦਾਸਾ ਜਦੋਂ ਉਸ ਨੇ ਨਾਮ ਦੀ ਦਾਤ ਪ੍ਰਾਪਤ ਕੀਤੀ ਨਾਮ ਜਪਿਆ ਤੇ ਬ੍ਰਾਹਮਣ ਵੀ ਆਣ ਕੇ ਉਨ੍ਹਾਂ ਨੂੰ ਡੰਡੌਤ ਕਰਦੇ ਨੇ ਨਿਰਤਨ ਭਜਨ ਧਨਵੰਤ ਹੈ ਰੋਗੀਆਂ ਨੂੰ ਖੰਡਣ ਹੈ ਕਹਿੰਦੇ ਜਿਹਦੇ ਕੋਲ ਧਨ ਨਹੀਂ ਨਾ ਉਹ ਧਨਵੰਤ ਹੋ ਜਾਂਦਾ ਹੈ ਜਿਹੜਾ ਰੋਗੀ ਉਹਦੇ ਰੋਗ ਸਾਰੇ ਨਾਸ਼ ਹੋ ਜਾਂਦੇ ਨੇ ਇਹ ਕਿੰਨੀ ਨਾਮ ਦੀ ਬਖਸ਼ਿਸ਼ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰ ਸੇਵਾ ਕਿੰਗ ਨੰਦਭਿਅਤੇ ਗੁਰੂ ਦੀ ਸੇਵਾ ਵਿੱਚੋਂ ਕੀ ਨਹੀਂ ਲੱਭਦਾ ਭਾਵ ਕੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸੇਵਾ ਕਰ ਗੁਰੂ ਦੀ ਤੇ ਜੋ ਵੀ ਗੁਰੂ ਦੇ ਪਾਸ ਦਾਤਾ ਨੇ ਸਾਰੀਆਂ ਤੈਨੂੰ ਬਖਸ਼ਿਸ਼ ਕਰ ਦੇਣੀਆਂ ਨੇ ਉਸ ਨੇ ਔਰ ਮੁਕਤ ਪਦਾਰਥ ਤਿੰਨ ਕੋ ਪਾਏ ਉਨ੍ਹਾਂ ਨੂੰ ਪ੍ਰਾਪਤ ਹੁੰਦੇ ਨੇ
ਹਰ ਕੈ ਨਾਮ ਰਤੇ ਲਿਵ ਲਾਏ
ਕਿਨ੍ਹਾਂ ਨੂੰ ਪ੍ਰਾਪਤ ਹੁੰਦੇ ਕਹਿੰਦੇ ਜਿਹੜੇ ਹਰੀ ਕੇ ਨਾਮ ਹਰ ਦੇ ਨਾਮ ਪਰਮਾਤਮਾ ਦੇ ਨਾਮ ਦੇ ਨਾਲ ਜਿਹੜੇ ਰੱਤੇ ਨੇ ਰੰਗੇ ਗਏ ਨੇ ਇਹ ਨਾਮ ਦਾ ਰੰਗ ਹੈ ਚੂਚੂਆ ਰੰਗ ਹੈ ਚੁਲੂੜਾ ਰੰਗ ਹੈ ਮਜੀਠੀ ਰੰਗ ਹੈ ਨਾਮ ਨੂੰ ਮਜੀਠੀ ਰੰਗ ਵੀ ਕਿਹਾ ਗਿਆ ਲਾਲ ਰੰਗ ਵੀ ਕਿਹਾ ਗਿਆ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵਈ ਨੈ ਲਾਗੈ ਦਾਗ ਉਸ ਨੂੰ ਕਿਸੇ ਪ੍ਰਕਾਰ ਵਿਕਾਰਾਂ ਦਾ ਦਾਗ ਹੀ ਨਹੀਂ ਲੱਗਦਾ ਉਹ ਕਦੇ ਮੈਲਾ ਹੁੰਦਾ ਹੀ ਨਹੀਂ ਹੈ ਕਿਉਂਕਿ ਉਹਦਾ ਸਰੀਰ ਰੂਪੀ ਚੋਲਾ ਜਿਹੜਾ ਹੈ ਨਾ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੈ ਪਾਸ ਮਾਲਕ ਹਮੇਸ਼ਾ ਉਨ੍ਹਾਂ ਦੇ ਪਾਸ ਰਹਿੰਦਾ ਪ੍ਰਭੂ ਹਮੇਸ਼ਾ ਉਨ੍ਹਾਂ ਦੇ ਅੰਗ ਸੰਗ ਰਹਿੰਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਉਹ ਲਿਵ ਲਾਏ ਪ੍ਰਭੂ ਦੇ ਨਾਮ ਦੇ ਨਾਲ ਲਿਵ ਲਾ ਲੈਂਦੇ ਨੇ ਪ੍ਰਭੂ ਦੇ ਨਾਮ ਦੇ ਨਾਲ ਸੁਰਤੀ ਜੁੜ ਜਾਂਦੀ ਹੈ ਜਿਹੜੇ ਨਾਮ ਦੇ ਵਿੱਚ ਰੰਗੇ ਗਏ ਨੇ
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ
ਪਰ ਜਿਸ ਨਾਮ ਦੀ ਵਡਿਆਈ ਕਹੀ ਹੈ ਜਿਸ ਨਾਮ ਨੂੰ ਪਾਤਸ਼ਾਹ ਜੀ ਕਹਿੰਦੇ ਅਗਨ ਨਾ ਦਹੇ ਪਮਰਨ ਨਹੀਂ ਨਗਨ ਮਗਨ ਤਸਕਰ ਨੇਰ ਨਾ ਆਵੇ ਰਾਮ ਨਾਮ ਤਨ ਕਰ ਸੰਚੌਨੀ ਸੋ ਤਨ ਕਤੇ ਨਾ ਜਾਵੇ ਹਮਰਾ ਤਨ ਮਾਧੋ ਗੋਬਿੰਦ ਧਰਣੀ ਧਰ ਇਹ ਸਾਰ ਤਨ ਕਹੀਏ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ ਜਿਹੜਾ ਸੁਖ ਗੁਰੂ ਦੀ ਸੇਵਾ ਦੇ ਵਿੱਚੋਂ ਹੈ ਜਿਹੜਾ ਸੁਖ ਸਿਮਰਨ ਦੇ ਵਿੱਚੋਂ ਹੈ ਉਹ ਕਿਸੇ ਰਾਜੇ ਨੂੰ ਵੀ ਪ੍ਰਾਪਤ ਨਹੀਂ ਹੁੰਦਾ ਰਾਜੇ ਵੀ ਚਿੰਤਾ ਤੁਰ ਰਹਿੰਦੇ ਨੇ ਰਾਜਿਆਂ ਨੂੰ ਵੀ ਨੀਂਦ ਨਹੀਂ ਆਉਂਦੀ ਹੈ ਅਨੇਕ ਪ੍ਰਕਾਰ ਦੀਆਂ ਚਿੰਤਾ ਨੇ ਤੇ ਨਾਮ ਦੇ ਰਸੀਏ ਨੂੰ ਸੇਵਾ ਕਰਨ ਵਾਲੇ ਨੂੰ ਤਾਂ ਕੋਈ ਚਿੰਤਾ ਹੀ ਨਹੀਂ ਹੈ ਚਿੰਤਤ ਹੀ ਦਿਸੈ ਸਭ ਕੋਏ ਚੇਤਾ ਏਕ ਤਹੀ ਸੁਖ ਹੋਏ ਸਾਰੀ ਦੁਨੀਆ ਚਿੰਤਤ ਦਿਸਦੀ ਹੈ ਚਿੰਤਾ ਤੋਂ ਰਹਿਤ ਕੌਣ ਹੈ ਜਿਹੜਾ ਉਸ ਨੂੰ ਸੇਵਦਾ ਹੈ ਜਿਹੜਾ ਉਸਦਾ ਸਿਮਰਨ ਕਰਦਾ ਹੈ ਜਿਹੜਾ ਉਸਦੀ ਸੇਵਾ ਕਰਦਾ ਹੈ ਇਸ ਲਈ ਪਾਤਸ਼ਾਹ ਕਹਿੰਦੇ ਗੁਰ ਸੇਵਾ ਤੇ ਨਾਮ ਧਨ ਪਾਏ ਹਰ ਨਾਮ ਧਨ ਪਾਵੇ ਇਹ ਹਰੀ ਪਰਮਾਤਮਾ ਦਾ ਨਾਮ ਗੁਰੂ ਦੀ ਸੇਵਾ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਸੇਵਾ ਕਰਦਿਆਂ ਕਰਦਿਆਂ ਸਿਮਰਨ ਦੇ ਵਿੱਚ ਜੁੜ ਜਾਂਦਾ ਹੈ ਮਨੁੱਖ ਤੇ ਸਿਮਰਨ ਕਰਦਿਆਂ ਕਰਦਿਆਂ ਉਹ ਸਿਮਰਨ ਦੇ ਨਾਮ ਦੇ ਨਾਲ ਜੁੜ ਜਾਂਦਾ ਨਾਮ ਤੇ ਨਾਮੀ ਦੀ ਅਭੇਦਤਾ ਹੋ ਜਾਂਦੀ ਹੈ ਸਿੱਖ ਤੇ ਗੁਰੂ ਦੀ ਅਭੇਦਤਾ ਹੋ ਜਾਂਦੀ ਹੈ
ਅੰਤਰ ਪ੍ਰਗਾਸ ਹਰ ਨਾਮ ਤੇ ਆਵੈ
ਇਸ ਲਈ ਜੋ ਪ੍ਰਮਾਤਮਾ ਦਾ ਨਾਮ ਧਿਆਉਂਦੇ ਨੇ ਜਪਦੇ ਨੇ ਪਰਮੇਸ਼ਰ ਦੇ ਨਾਮ ਨੂੰ ਉਹਨਾਂ ਦੇ ਅੰਤਰ ਪ੍ਰਗਾਸ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਗਿਆਨ ਦੇ ਵਾਸਤੇ ਅਸੀਂ ਇਹ ਸ਼ੁਭ ਕਰਮ ਕਰਦੇ ਹਾਂ। ਆਪ ਜੀ ਕਈ ਵਾਰੀ ਦੇਖਦੇ ਹੋ ਕਿ ਐਸੇ ਲੋਕ ਵੀ ਮਿਲ ਜਾਂਦੇ ਨੇ ਬਈ ਸਿੱਖ ਵੀ ਕਰਮ ਕਾਂਡ ਕਰਦੇ ਨੇ, ਕਹਿੰਦੇ ਰੋਜ਼ ਨਿਤਨੇਮ ਕਰਦੇ ਨੇ, ਰੋਜ਼ ਰਹਿਰਾਸ ਸਾਹਿਬ ਪੜ੍ਹਦੇ ਨੇ, ਰੋਜ਼ ਅੰਮ੍ਰਿਤ ਵੇਲੇ ਜਾਗਦੇ ਨੇ, ਸਿਮਰਨ ਕਰਦੇ ਨੇ, ਸੰਗਤ ਵਿੱਚ ਜਾਂਦੇ ਨੇ, ਵੀ ਤੇ ਕਰਮ ਕਾਂਡ ਹੀ ਹੈ ਨਾ। ਐਸੇ ਵੀ ਲੋਕ ਨੇ, ਪਰ ਨਹੀਂ, ਪਾਤਸ਼ਾਹ ਨੇ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਫਲ ਕਾਰਨ ਫੁੱਲੀ ਬਨ ਰਾਏ, ਫਲ ਭਇਆ ਤਬ ਫੂਲ ਬਿਲਾਏ, ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮੇ ਨਾਸ। ਤੁਸੀਂ ਵੇਲਾਂ ਨੂੰ ਦੇਖਦੇ ਹੋ ਨਾ, ਜਦੋਂ ਵੇਲਾਂ ਨੂੰ ਫਲ ਲੱਗਣਾ ਤੇ ਫਲ ਤੋਂ ਪਹਿਲਾਂ ਫੁੱਲ ਲੱਗਦੇ ਨੇ, ਜਦੋਂ ਫੁੱਲ ਲੱਗਦੇ ਨੇ ਫੁੱਲ ਤੋਂ ਬਾਅਦ ਫਿਰ ਫਲ ਲੱਗਦਾ, ਤੇ ਜਦੋਂ ਫਲ ਲੱਗ ਜਾਂਦਾ ਹੈ ਨਾ ਉਹ ਫੁੱਲ ਆਪਣੇ ਆਪ ਹੀ ਝੜ ਜਾਂਦੇ ਨੇ। ਫਲ ਦੇ ਨਾਲ ਫੁੱਲ ਕਦੇ ਨਹੀਂ ਕੋਈ ਦੇਖ ਸਕਦਾ, ਜੇ ਫੁੱਲ ਹੈ ਤਾਂ ਫਲ ਬਾਅਦ ਵਿੱਚ ਆਏਗਾ, ਜਦੋਂ ਫਲ ਆ ਗਿਆ ਫੁੱਲ ਖਤਮ ਹੋ ਜਾਣਗੇ। ਇਸੇ ਤਰ੍ਹਾਂ ਗਿਆਨ ਦੀ ਪ੍ਰਾਪਤੀ ਵਾਸਤੇ ਇਹ ਸਾਰੇ ਜਿਹੜੇ ਨੇ ਸਤਿਗੁਰਾਂ ਨੇ ਸਾਧਨ ਬਖਸ਼ਿਸ਼ ਕੀਤੇ ਨੇ, ਸੇਵਾ ਕਰਨੀ, ਸੰਗਤ ਕਰਨੀ, ਸਿਮਰਨ ਕਰਨਾ, ਨਿਤਨੇਮੀ ਬਣਨਾ, ਗੁਰੂਤਾ ਪ੍ਰੇਮੀ ਬਣਨਾ। ਤੇ ਜਦੋਂ ਇਹ ਸਾਰਾ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਫਿਰ ਇਨ੍ਹਾਂ ਕਰਮਾਂ ਦੀ ਕੋਈ ਅਹਿਮੀਅਤ ਨਹੀਂ ਹੈ। ਪਰ ਸਤਿਗੁਰਾਂ ਨੇ ਇੱਕ ਉਪਦੇਸ਼ ਬਖਸ਼ਿਸ਼ ਕੀਤਾ ਸਾਨੂੰ। ਇੱਕ ਦਿਨ ਪਾਤਸ਼ਾਹ ਜੀ ਸਾਹਿਬੇ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਭਾਈ ਰਾਮ ਕੌਰ ਜੀ ਆ ਗਏ, ਭਾਈ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼। ਤੇ ਜਦੋਂ ਭਾਈ ਰਾਮ ਕੌਰ ਜੀ ਆਏ, ਪਰ ਬਾਅਦ ਵਿੱਚ ਭਾਈ ਗੁਰਬਖਸ਼ ਸਿੰਘ ਜੀ ਬਣੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸਿੱਖ ਕਹਿੰਦੇ, ਮਹਾਰਾਜ ਇਹ ਭਾਈ ਸਾਹਿਬ ਜੀ ਅਸੀਂ ਕਦੇ ਦੇਖੇ ਨਹੀਂ, ਅੰਮ੍ਰਿਤ ਵੇਲੇ ਇਸ਼ਨਾਨ ਕਰਦੇ, ਬਾਣੀ ਪੜ੍ਹਦੇ। ਵੈਸੇ ਅਨੇਕਾਂ ਐਸੀਆਂ ਉਦਾਹਰਣਾਂ ਆਉਂਦੀਆਂ ਨੇ, ਜਦੋਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਟਨਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਪ੍ਰਕਾਸ਼ਮਾਨ ਹੋਏ ਨਾ, ਤੇ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਗਏ ਸਨ, ਤੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਇੱਕ ਪ੍ਰੇਮੀ ਦੇ ਘਰ ਵਿੱਚ, ਬੜਾ ਨਾਮ ਦਾ ਰਸੀਆ ਗੁਰੂਂਦ ਨਾਮ ਦੇ ਵਿੱਚ, ਪਰ ਉਹ ਲੋਕਾਂ ਨੂੰ ਦਿਖਾਵੇ ਮਾਤਰ ਕੋਈ ਕਰਮ ਨਹੀਂ ਕਰਦਾ, ਆਪਣੀ ਦੁਕਾਨ ਕਰਦਾ। ਤੇ ਉਹਦਾ ਕੰਮ ਹੈ ਵੀ ਜਿਹੜਾ ਵੀ ਆ ਜਾਏ ਪੰਜ ਪੂਰੀਆਂ ਤੇ ਛੋਲੇ ਉਹਨੂੰ ਛਕਾਉਣੇ ਛਕਾਉਣੇ ਉਸ ਨੂੰ। ਸਿੱਖ ਕਹਿੰਦੇ, ਮਹਾਰਾਜ ਇਹ ਤੇ ਕੋਈ ਕਰਮ ਨਹੀਂ ਕਰਦਾ, ਨਾ ਨਿਤਨੇਮ ਕਰਦਾ, ਨਾ ਸੇਵਾ ਸਿਮਰਨ ਕਰਦਾ, ਨਾ ਇਸ਼ਨਾਨ ਕਰਦਾ। ਤੇ ਪਾਤਸ਼ਾਹ ਜੀ ਉਹਦੇ ਕੋਲ ਠਹਿਰ ਗਏ, ਗੁਰੂ ਤੇਗ ਬਹਾਦਰ ਸਾਹਿਬ ਜੀ। ਅੰਮ੍ਰਿਤ ਵੇਲਾ ਹੋਇਆ। ਵੈਸੇ ਸਾਡੇ ਇਤਿਹਾਸ ਵਿੱਚ ਤਰਕ ਬਹੁਤ ਆ ਗਈ ਹੈ, ਸਿੱਖਾਂ ਵਿੱਚ ਤਰਕ ਬਹੁਤ ਹੈ, ਤੇ ਸਿੱਖ ਜਿਹੜਾ ਧਰਮ ਹੈ ਨਾ, ਤਰਕ ਦਾ ਧਰਮ ਨਹੀਂ, ਸ਼ਰਧਾ ਸਤਿਕਾਰ ਤੇ ਭਾਵਨਾ ਦਾ ਧਰਮ ਹੈ। ਕਹਿੰਦੇ ਅੰਮ੍ਰਿਤ ਵੇਲਾ ਹੋਇਆ, ਉਸ ਨੂੰ ਇਸ਼ਨਾਨ ਕਰਵਾਉਣ ਵਾਸਤੇ ਖੁਦ ਸਰੂਪ ਆਇਆ, ਉਸਨੇ ਆਣ ਕੇ ਇਸ਼ਨਾਨ ਕੀਤਾ। ਤੁਸੀਂ ਦਰਸ਼ਨ ਕਰੋਗੇ ਜਾ ਕੇ ਗੰਗਾ ਘਾਟ ਗੁਰਦੁਆਰਾ ਹੈ, ਜਿੱਥੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲਾਂ ਜਾ ਕੇ ਠਹਿਰੇ ਨੇ। ਇਸ ਕਰਕੇ ਇਹ ਕਰਮ ਜਿਹੜੇ ਕਰਨੇ ਨੇ ਨਾ, ਇਹ ਗਿਆਨ ਦੀ ਪ੍ਰਾਪਤੀ ਵਾਸਤੇ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਅੰਤਰ ਪ੍ਰਗਾਸ ਹਰ ਨਾਮ ਧਿਆਵੇ। ਹਰੀ ਪਰਮਾਤਮਾ ਦਾ ਨਾਮ ਜਿਹੜਾ ਧਿਆਉਂਦਾ, ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਏ, ਫਿਰ ਉਹਦਾ ਸਿਮਰਨ ਆਪਣੇ ਆਪ ਹੀ ਚੱਲਦਾ ਰਹਿੰਦਾ, ਉਹਨੂੰ ਦਿਖਾਵੇ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਲਈ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ,
ਇਹੋ ਹਰ ਰੰਗ ਗੂੜਾ ਧਨ ਪਿਰ ਹੋਏ।
ਸਾਹਿਬ ਕਹਿੰਦੇ ਨੇ, ਵਿਸਰਾਮ ਦੇ ਕੇ ਇਹੋ ਹਰ ਰੰਗ ਗੂੜਾ, ਇਹ ਪਰਮਾਤਮਾ ਦੇ ਰੰਗ ਦਾ ਜੋ ਨਾਮ ਦਾ ਰੰਗ ਹੈ ਨਾ, ਇਹ ਗੂੜਾ ਰੰਗ ਹੈ। ਤੇ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ इस जीव नूं इस्त्री परमात्मा नूं पति करके संबोधन किया है। अनेक ऐसिया पंक्तियां ने इस्त्री रूप दे विच सतगुरु पातशाह जी जग्यासु नूं उपदेश दे रहे ने। जिस तरह पति ते पत्नी दा प्यार है, जेड़ी पत्नी अपने पति वर्त दे विच परपक है, सिख अपने गुरु दे उते अटल विश्वास रखदा है, भरोसा रखदा है ना, ए नाम दा रंग उस नूं चढ़दा है। एहो हर रंग गूढ़ा धन पिर होए, ए परमात्मा दे नाम दा गूढ़ा रंग धन जीव रूपी इस्त्री ते अपने पिर पति परमात्मा दे भाणे विच रहण दा, ओदी सेवा ते सिमरन करन दा चढ़दा है।
शांत सीगार रावे प्रभ सोए।
पति पत्नी संसार दे उते बहुत ने, पर जिस पत्नी दे विच साहब कहिंदी शांत सिंगार, शांति दा शिंगार नहीं है। पातशाह गुरु नानक साहब जी ने बचन कहे ने ना, कर कर करता कंगन पैरे परमेसर पट ले, धीरज धड़ी बंधावै कामन श्री रंग सुरमा दे, ज्ञान राओ जब सेजै आवै ता नानक भोग करे। जदों शुभ गुणा रूपी असी गहने धारण कर लैने, ऐ जिहड़े दुनियावी गहने ने ना, इना गहनिया ने रहना ते ना तन नहीं रहना। लख टकियां के मुंदड़े, लख टकियां के हार, जित तन पाईआ है नानका से तन होए शार। जिस तन दे उत्ते ए गहने पाउणे, उस तन ने भी सुहा बन जाना। ते गहने ते पहलों ही ला लेंदे ने बई, इहने ते हुण संस्कार हो जाणा, सड़ जाणा। गहने कानू साड़ी, उह पहलों ला के रख लेंदे ने। सतगुरु कहिंदे उह गहने पहने ने कर धारण कर, गहने जिहड़े तेरे नाल ही जाण, जिथे तेरा ये आत्मा जाए शुभ गुणा रूपी गहने भी नाल ही जाणगे। इसलिए शांत सिंगार रावै प्रभ सोए। जिस जीव रूपी इस्त्री ने शांत ते शिंगार दे, शांति दे, जिस प्रकार बड़े प्यारे बचन ने ना सतगुरु की अमृतमय बाणी विच, भगत फरीद जी नूं पुछिया जग्यासु रूपी इस्त्री ने कि महाराज बाबा जी तुसी कृपा करो, कवन सो अखर कवन गुण, कवन सो मणिया मंत, कवन सो वेसो हों करी जितवस आवै कंत। ते बाबा जी कहिंदे नेमन सो अखर खवन गुण जिहबा मणिया मंत, ए त्रै भैणे वेस कर तां वस आवी कंत। ए तिन्ने वेस धारण कर लै, ए तिन्ने गुणा दे गहने धारण कर लै, ते मालक तेरा अपने आप ही तेरे वस विच हो जाएगा। जिन्हां ने शांत सिंगार दे गहने धारण कीते ने ना, उन्हां नूं पति रूपी परमात्मा रावे ग्रहण करदा है, उन्हां नूं अपने निश्चय रूपी सेजा दी अभेदता बख्शदा है।
हौ मैं विच प्रभ कोई ना पाए।
पर जेकर जग्यासु रूपी इस्त्री ए कवे कि मैनू की लोड़ है इसी गल करन दी, मैं ते बहुत पढ़िया लिखिया, बड़ा विद्वान है, बड़िया डिग्रियां प्राप्त कीतियां ने, मेरे विच तां सारे गुण ने, मैनू की लोड़ है नाम जपण दी, सेवा करन दी, संगत करन दी। ऐसे भी बहुत सारे ने जिहड़े हंकार दियां पंडां सिर ते चुकी फिरदे ने, अपने आप नूं बहुत वड्डे ज्ञानी कहाउंदे ने, बड़े फिलासफर कहाउंदे ने, गुरु दी बाणी ते गुरु दे इतिहास ते नुक्ता चीनी करदे ने, ते विद्या दा हंकार है। विद्या दे हंकार करने करके सतगुरु पातशाह कहिंदे होमे विच प्रभ कोई ना पावे। होमे विच कोई भी प्रभु नूं नहीं पा सकदा है, क्योंकि होमे नावे नाल विरोध है, दोए ना वसै कठाए। नाम दा ते होमे दा विरोध है। जिस हिरदे विच हंकार है, उथे निरंकार नहीं बसेगा। निरंकार ने ताई बसना जे ओ हंकार तो रहत होवे हिरदा। जिस ਚਾਟੀ ਵਿੱਚ ਦੁੱਧ ਸਮਾਉਣਾ, ਦੁੱਧ ਨੂੰ ਜਾਗ ਲਗਾਉਣੀ, ਚਾਟੀ ਸਾਫ਼ ਹੋਣੀ ਚਾਹੀਦੀ ਹੈ, ਬਰਤਨ ਸਾਫ਼ ਹੋਣਾ ਚਾਹੀਦਾ। ਜੇ ਦੁੱਧ ਤੇ ਪਾ ਦਿੱਤਾ ਪਰ ਚਾਟੀ ਬਰਤਨ ਸਾਫ਼ ਨਹੀਂ ਤੇ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। ਇਸ ਲਈ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ, ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁੱਧ ਹੈ ਕੋ ਜਾਵਹੁ, ਦੁੱਧ ਕਰਮ ਫਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ। ਫਿਰ ਕੀ ਕਰਨਾ? ਕਹਿੰਦੇ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ। ਆਪਣੇ ਹਿਰਦੇ ਰੂਪੀ ਬਰਤਨ ਨੂੰ ਸਾਫ਼ ਕਰਨਾ। ਬਰਤਨ ਸਾਫ਼ ਹੋ ਜਾਂਦਾ ਉਹ ਮਾਂਜਿਆ, ਕੱਪੜਾ ਸਾਫ਼ ਹੋ ਜਾਂਦਾ ਉਸਨੂੰ ਸਾਬਣ ਦੇ ਨਾਲ ਧੋਣ ਕਰਕੇ, ਤੇ ਜਿਹੜੀ ਸਾਨੂੰ ਮੈਲ ਲੱਗੀ ਹੋਈ ਹੈ ਅਹੰ ਬੁੱਧ ਮਨ ਪੂਰ ਥਿੰਧਾਈ, ਸਾਨੂੰ ਹਉਮੈ ਹੰਕਾਰ ਦੀ ਮੈਲ ਲੱਗੀ ਹੋਈ, ਥੰਧਿਆਈ ਲੱਗੀ ਹੋਈ ਹੈ, ਉਹ ਕਾਹਦੇ ਨਾਲ ਸਾਫ਼ ਹੋਏਗੀ? ਸਾਧ ਧੂਰ ਕਰ ਸੁੱਧ ਮੰਜਾਈ। ਇਹ ਜੋ ਆਪ ਜੀ ਸਾਧ ਸੰਗਤ ਬੈਠੀ ਹੋ, ਸਾਧੂ ਸਤਿਗੁਰਾਂ ਦੇ ਪਿਆਰਿਆਂ ਦੇ ਸਤਸੰਗੀਆਂ ਦੇ ਚਰਨਾਂ ਦੀ ਧੂੜ, ਉਸ ਚਰਨਾਂ ਦੀ ਧੂੜ ਦੇ ਨਾਲ ਆਪਣੇ ਮਨ ਨੂੰ ਮਾਂਜਣਾ, ਆਪਣੇ ਮਨ ਨੂੰ ਸਾਫ਼ ਕਰਨਾ। ਇਸੇ ਲਈ ਗੁਰਦੇਵ ਪਾਤਸ਼ਾਹ ਨੇ ਨਾ ਸਾਨੂੰ ਇਹ ਲੰਗਰ ਦੀ ਸੇਵਾ ਬਖਸ਼ਿਸ਼ ਕੀਤੀ ਹੈ, ਬਰਤਨ ਮਾਂਜਣ ਦੀ ਸੇਵਾ ਕੀਤੀ ਹੈ। ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੈ ਸੋ ਜੇ ਸੌ ਧੋਵਾਂ ਤਿਸ। ਕਹਿਣ ਦਾ ਬਰਤਨ ਹੁੰਦਾ ਨਾ, ਹੁਣ ਤਾਂ ਖੈਰ ਗਾਇਬ ਹੋ ਜਾਂਦੇ ਨੇ, ਉਸ ਨੂੰ ਜਿਵੇਂ ਜਿਵੇਂ ਰਗੜੋ ਉਹਦੇ ਵਿੱਚੋਂ ਕਾਲਖ ਨਿਕਲਦੀ ਹੈ, ਜਿੰਨਾ ਵੀ ਉਸ ਨੂੰ ਰਗੜੋਗੇ ਉਹਦੇ ਵਿੱਚੋਂ ਕਾਲਖ ਨਿਕਲਦੀ ਆਉਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਦਰੋਂ ਮਾਂਜਣ ਦੀ ਲੋੜ ਹੈ, ਬਾਹਰ ਧੋਏ ਅੰਤਰ ਮਨ ਮੈਲਾ ਦੋਏ ਠੌਰੇ ਆਪਣੇ ਖੋਏ। ਬਾਹਰੋਂ ਧੋਨੇ ਅੰਦਰੋਂ ਅਸੀਂ ਸਾਫ਼ ਨਹੀਂ ਕਰਦੇ, ਅੰਦਰੋਂ ਕਾਹਦੇ ਨਾਲ ਸਾਫ਼ ਹੋਏਗਾ? ਸਾਧ ਧੂਰ ਕਰ ਸੁੱਧ ਮੰਜਾਈ, ਸਾਧ ਸੰਗਤ ਦੇ ਚਰਨਾਂ ਦੀ ਧੂੜੀ ਨਾਲ ਆਪਣੇ ਮਨ ਨੂੰ ਮਾਂਜਣਾ। ਜਿਵੇਂ ਜਿਵੇਂ ਗੁਰੂ ਕੇ ਬਰਤਨ ਮਾਂਜਦੇ ਹਨ ਤਿਵੇਂ ਤਿਵੇਂ ਸਾਡਾ ਮਨ ਮਾਂਜਿਆ ਜਾਂਦਾ ਹੈ, ਤਿਵੇਂ ਤਿਵੇਂ ਸਾਡਾ ਮਨ ਸਾਫ਼ ਹੁੰਦਾ, ਹਉਮੈ ਹੰਕਾਰ ਦੀ ਮੈਲ ਨਿਕਲਦੀ ਹੈ। ਇਸ ਕਰਕੇ ਵੱਡੇ ਵੱਡੇ ਅਮੀਰ ਜ਼ਾਦੇ ਨੇ, ਬਹੁਤ ਅਮੀਰ ਬੱਚੀਆਂ ਨੇ, ਉਹ ਆਣ ਕੇ ਗੁਰੂ ਕੇ ਲੰਗਰ ਦੀ ਸੇਵਾ ਕਰਦੀਆਂ ਨੇ, ਬਰਤਨ ਮਾਂਜਦੀਆਂ ਨੇ, ਝਾੜੂ ਫਿਰਦੀਆਂ ਨੇ, ਜੋੜੇ ਸਾਫ਼ ਕਰਦੀਆਂ ਨੇ, ਤਾਂ ਕਿ ਮਨ ਸਾਫ਼ ਹੋ ਜਾਏ। ਇਸ ਲਈ ਪਾਤਸ਼ਾਹ ਕਹਿੰਦੇ ਹਉਮੈ ਵਿੱਚ ਕਿਸੇ ਨੂੰ ਪ੍ਰਾਪਤੀ ਨਹੀਂ ਹੋ ਸਕਦੀ ਹੈ।
ਮੂਲੋਂ ਭੁੱਲਾ ਜਨਮ ਗਵਾਏ,
ਉਹ ਤੇ ਬਿਲਕੁਲ ਮੂਲੋਂ ਮੁੱਢੋਂ ਹੀ ਭੁੱਲਿਆ ਹੋਇਆ, ਜਿਹੜਾ ਹੰਕਾਰ ਦੇ ਵਿੱਚ ਹੈ ਨਾ, ਦੇ ਅਧਿਆਸ ਜਾਤੀ ਅਭਿਮਾਨ ਜਿਸ ਨੂੰ ਹੰਕਾਰ, ਉਹ ਬਿਲਕੁਲ ਮੁੱਢੋਂ ਹੀ ਭੁੱਲਿਆ ਹੋਇਆ, ਆਪਣਾ ਜਨਮ ਬੇਅਰਥ ਗੁਆ ਰਿਹਾ।
ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ,
ਪਰ ਸਾਹਿਬ ਕਹਿੰਦੇ ਨੇ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ, ਗੁਰ ਤੇ ਗੁਰੂ ਦੇ ਕੋਲੋਂ ਜੋ ਗੁਰੂ ਦੀ ਅੰਮ੍ਰਿਤ ਰੂਪੀ ਬਾਣੀ, ਗੁਰੂ ਦੇ ਅੰਮ੍ਰਿਤ ਬਚਨ ਨੇ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੇ, ਇਹ ਅੰਮ੍ਰਿਤ ਬਚਨ ਨੇ ਸਤਿਗੁਰੂ ਜੀ ਦੇ ਬਚਨ। ਤੇ ਇਸ ਲਈ ਸਾਹਿਬ ਕਹਿੰਦੇ ਨੇ ਗੁਰ ਤੇ, ਇਹ ਗੁਰੂ ਦੇ ਕੋਲੋਂ ਸ਼ਾਂਤ ਸਹਿਜ ਤੇ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਸ਼ਬਦ ਕਹੇ ਨੇ, ਸਤ ਬਿਨ ਸੰਜਮ ਨਾ, ਸਤ ਤੋਂ ਬਿਨਾਂ ਸੰਜਮ ਨਹੀਂ ਹੋ ਸਕਦਾ, ਸੋਚ ਪਵਿੱਤਰਤਾ ਨਹੀਂ ਹੋ ਸਕਦੀ ਹੈ। ਇਸ ਕਰਕੇ ਇਹ ਗੁਰੂ ਦੇ ਕੋਲੋਂ ਸ਼ੁਭ ਗੁਣਾਂ ਰੂਪੀ ਇਹ ਸ਼ਾਂਤੀ ਸਹਿਜ ਸੁਖ ਅੰਮ੍ਰਿਤ ਬਚਨਾਂ ਵਿੱਚੋਂ ਪ੍ਰਾਪਤ ਕਰਨਾ।
ਸੇਵਾ ਸੱਚੀ ਨਾਮ ਸਮਾਣੀ,
ਤੇ ਗੁਰੂ ਦੀ ਸੇਵਾ ਸੱਚੀ ਹੈ, ਤੇ ਜੋ ਸੱਚੀ ਸੇਵਾ ਕਰਦੇ ਨੇ ਉਹ ਨਾਮ ਵਿੱਚ ਸਮਾ ਜਾਂਦੇ ਹਨ।
ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ,
ਇਸ ਲਈ ਸਾਹਿਬ ਬਖਸ਼ਿਸ਼ ਕਰਦੇ ਨੇ ਜਿਹੜੇ ਸਦਾ ਹੀ ਪ੍ਰੀਤਮ ਨੂੰ ਧਿਆਉਂਦੇ ਨੇ, ਦਿਨ ਰਾਤ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਉਹ ਕਹਿੰਦੇ ਸ਼ਬਦ ਮਿਲੇ, ਸ਼ਬਦ ਦੇ ਵਿੱਚ ਮਿਲ ਜਾਂਦੇ ਨੇ, ਸ਼ਬਦ ਦੇ ਨਾਲ ਅਭੇਦਤਾ ਹੋ ਜਾਂਦੀ ਹੈ। ਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਨੇ, ਜੰਮਣ ਮਰਨ ਕੱਟਿਆ ਜਾਂਦਾ ਹੈ।
ਸਾਚ ਨਾਮ ਵਡਿਆਈ ਪਾਏ,
ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਲੱਗਣ ਕਰਕੇ ਉਸ ਨੂੰ ਵਡਿਆਈਆਂ ਪ੍ਰਾਪਤ ਹੁੰਦੀਆਂ ਨੇ, ਲੋਕ ਤੇ ਪਰਲੋਕ ਦੀਆਂ ਵਡਿਆਈਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ, ਸਾਰੇ ਸਤਿਕਾਰੇ ਜਾਂਦੇ ਹਨ।
ਆਪੇ ਕਰਤਾ ਜੁਗ ਜੁਗ ਸੋਏ,
ਉਹ ਆਪ ਹੀ ਪਰਮੇਸ਼ਰ ਕਰਤਾ ਹੈ ਤੇ ਜੁਗਾਂ ਜੁਗਾਂ ਦੇ ਵਿੱਚ ਸੋਏ ਉਹ ਮਾਲਕ ਹੈ। ਹਰ ਇੱਕ ਯੁੱਗ ਦੇ ਵਿੱਚ ਪਰਮਾਤਮਾ ਹੈ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦਾ ਹੈ। ਭੱਟਾਂ ਨੇ ਆਪਣੀ ਸ਼ਰਧਾ, ਆਪਣੀ ਭਗਤੀ, ਆਪਣੀ ਭਾਵਨਾ ਦੇ ਅਨੁਸਾਰ, ਕਿਉਂਕਿ ਜਿਸ ਤੇ ਕਿਸੇ ਦਾ ਅਕੀਦਾ ਹੁੰਦਾ ਹੈ ਨਾ, ਉਸੇ ਨੂੰ ਉਹ ਜਪਦਾ, ਯਾਦ ਕਰਦਾ, ਜਿਸ ਦੇ ਨਾਲ ਪਿਆਰ ਹੋਵੇ ਉਸ ਨੂੰ ਯਾਦ ਕਰੀਦਾ। ਇਸ ਲਈ ਭੱਟਾਂ ਨੇ ਵੀ ਇਹ ਬਚਨ ਕਹੇ, ਸਤ ਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਪੈ ਭਗਤੈ ਜਨ ਦੀਓ, ਕਲਯੁਗ ਪਰਮਾਨ ਨਾਨਕ ਗੁਰੂ ਅੰਗਦ ਅਮਰ ਕਹਾਇਓ। ਹੁਣ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ 10 ਜਾਮੇ, ਜੋ ਮੈਂ ਬੇਨਤੀ ਕੀਤੀ ਸੀ ਕਿ ਫਕੀਰਾਂ ਦੀ ਇੱਕ ਜਾਤ ਪ੍ਰਗਟ ਹੋਣੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ 300 ਹਿਜਰੀ ਸਾਲ ਇਹ ਸ਼ਬਦ ਕਹਿ ਦਿੱਤੇ ਸੀ ਨਿਆਮਤੁੱਲਾ ਨੇ, ਜਿਹੜਾ ਗੁਰੂ ਨਾਨਕ ਸਾਹਿਬ ਜੀ ਤੋਂ 300 ਹਿਜਰੀ ਸਾਲ ਪਹਿਲਾਂ ਹੋਇਆ ਸੀ, ਕਿ ਪੰਜਾਬ ਦੇ ਵਿੱਚ ਇੱਕ ਫਕੀਰਾਂ ਦੀ ਜਾਤ ਆਉਣੀ ਹੈ, ਜਿਸ ਦੇ ਵੱਖ ਵੱਖ ਜਾਮੇ ਹੋਣੇ ਨੇ, ਔਰ ਜਿਨ੍ਹਾਂ ਨੇ ਸਿੱਖ ਕੌਮ ਦੀ ਸਾਜਨਾ ਕਰਨੀ ਹੈ, ਇੱਕ ਹੋਣਗੇ ਪਰ ਉਹਨਾਂ ਨੂੰ ਸਾਰੇ ਮੰਨਣਗੇ। ਇਸ ਲਈ ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਜੁਗਾਂ ਜੁਗਾਂ ਦੇ ਵਿੱਚ ਹੈ।
ਨਦਰ ਕਰੇ ਮੇਲਾਵਾ ਹੋਏ,
ਪਰ ਜੇ ਗੁਰੂ ਨਦਰ ਕਰੇ, ਨਦਰੇ ਅਨਾਇਤ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਰਹਿਮਤ ਕਰ ਦੇਵੇ, ਫਿਰ ਮੇਲਾਵਾ ਹੁੰਦਾ ਹੈ, ਫਿਰ ਮਿਲਾਪ ਹੁੰਦਾ ਗੁਰੂ ਦੇ ਨਾਲ, ਨਹੀਂ ਤੇ ਗੁਰੂ ਦੇ ਪਾਸ ਬੈਠ ਕੇ ਵੀ ਗੁਰੂ ਤੋਂ ਦੂਰ ਹੈ। ਤੇ ਜਿਹਦੇ ਮਨ ਵਿੱਚ ਗੁਰੂ ਦੀ ਬਖਸ਼ਿਸ਼ ਹੈ, ਉਹ ਹਜ਼ਾਰਾਂ ਮੀਲਾਂ ਤੇ ਬੈਠਿਆਂ ਵੀ ਜੁੜ ਜਾਂਦਾ ਹੈ।
ਗੁਰਬਾਣੀ ਤੇ ਹਰ ਮਨ ਵਸਾਏ,
ਗੁਰਬਾਣੀ ਦੇ ਰਾਹੀਂ ਹਰੀ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਇਆ ਵਸਾਉਣਾ ਕਰ, ਗੁਰਬਾਣੀ ਦਾ ਜਾਪ ਕਰਕੇ, ਸਿਮਰਨ ਕਰਕੇ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਣਾ ਕਰ। ਜਿਹੜਾ ਪਰਮਾਤਮਾ ਦਾ ਨਾਮ ਸਦਾ ਤਨ ਅੰਤਰ ਨਾਮ ਸੰਭਾਲੇ ਹੈ,
ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ।
ਬਖਸ਼ਿਸ਼ ਕਰਨੇ ਸਤਿਗੁਰੂ ਜੀ ਅਖੀਰਲੀ ਪੰਗਤੀ ਵਿੱਚ, ਹੇ ਨਾਨਕ ਸਾਚ ਰਤੇ, ਜਿਹੜੇ ਸੱਚ ਵਿੱਚ ਰਤੇ ਰੰਗੇ ਗਏ ਨੇ, ਜਿਹੜੇ ਸੱਚ ਵਿੱਚ ਅਲੋਧ ਹੋ ਗਏ ਨੇ, ਸੱਚ ਵਿੱਚ ਲੀਨ ਹੋ ਗਏ ਨੇ, ਤੇ ਪ੍ਰਭ ਆਪ ਮਿਲਾਏ, ਉਹਨਾਂ ਨੂੰ ਪ੍ਰਭੂ ਨੇ ਆਪ ਆਪਣੇ ਨਾਲ ਮਿਲਾ ਲਿਆ, ਉਹਨਾਂ ਨੂੰ ਆਪਣੇ ਨਾਮ ਦੇ ਨਾਲ ਜੋੜ ਲਿਆ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਹੜੇ ਸੰਗਤ ਵਿੱਚ ਬੈਠ ਕੇ ਗੁਰੂ ਦਾ ਸਿਮਰਨ ਕਰ ਲੈਂਦੇ ਨੇ, ਉਹਨਾਂ ਨੂੰ ਗੁਰੂ ਆਪ ਹੀ ਆਪਣੇ ਕਲਾਵੇ ਦੇ ਵਿੱਚ ਲੈ ਲੈਂਦਾ ਹੈ। ਭਾਈ ਸਾਹਿਬ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਜੈਸੇ ਬੋਝ ਨਾਵ ਪਰੀ ਅੰਗੁਰੀ ਦੋ ਬਾਹਰ ਹੋਏ, ਪਾਰ ਪਰੇ ਪੂਰ ਸਭੇ ਕੁਸਲ ਬਿਹਾਤ ਹੈ, ਜੈਸੇ ਏਕਾਹਾਰੀ ਇੱਕ ਘਰੀ ਪਾਕ ਸਾਲ ਬੈਠ, ਭੋਜਨ ਕੈ ਬਿੰਜਨ ਸਵਾਤ ਕੈ ਅਗਾਤ ਹੈ, ਜੈਸੇ ਰਾਜਾ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘਰੀ ਪਾਛੇ ਦੇਸ਼ ਭੋਗਤਾ ਹੋਏ ਖਾਤ ਹੈ, ਤੈਸੇ ਆਠ ਪੈਰ ਸਾਠ ਘਰੀ ਮੈਂ ਜੋ ਏਕ ਘਰੀ ਸਾਧ ਸਮਾਗਮ ਕਰੇ ਨਿਜ ਘਰ ਜਾਤ ਹੈ। ਕਹਿੰਦੇ ਕੇਵਲ ਅੱਠਾਂ ਪੈਰਾਂ ਦੇ ਵਿੱਚੋਂ, ਸੱਠਾਂ ਘੜੀਆਂ ਵਿੱਚੋਂ ਇੱਕ ਘੜੀ ਵੀ ਜਿਹੜਾ ਮਾਲਕ ਨਾਲ ਜੁੜ ਕੇ ਬੈਠ ਜਾਏ, ਇੱਕ ਘੜੀ ਵੀ ਗੁਰੂ ਦੀ ਸੰਗਤ ਵਿੱਚ ਆ ਜਾਏ, ਉਹ ਆਪਣੇ ਸੋਏ ਸਰੂਪ ਰੂਪੀ ਘਰ ਵਿੱਚ ਚਲੇ ਜਾਂਦਾ, ਤੇ ਜਿਹੜਾ ਆਪਣੇ ਨਿੱਜ ਘਰ ਵਿੱਚ ਪਹੁੰਚ ਜਾਂਦਾ ਹੈ ਨਾ, ਉਹ ਫਿਰ ਪਰਮਾਤਮਾ ਦੇ ਨਾਮ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹੈ।
ਗੁਰਬਾਣੀ ਤੇ ਹਰ ਮਨ ਵਸਾਏ।